ਰਾਮ ਕਲੀ ਮਹੱਲਾ ਤੀਜਾ। ਨਾਮ ਖਜ਼ਾਨਾ ਗੁਰ ਤੇ ਪਾਇਆ, ਤ੍ਰਿਪਤ ਰਹੇ ਆਗਾਈ, ਸੰਤ ਹੋ ਗੁਰਮੁਖ ਮੁਕਤ ਗਤ ਪਾਈ, ਏਕ ਨਾਮ ਵਸਿਆ ਘਟ ਅੰਤਰ, ਪੂਰੇ ਕੀ ਵਡਿਆਈ। ਰਹਾਉ ਆਪੇ ਕਰਤਾ ਆਪੇ ਭੁਗਤਾ, ਦੇਂਦਾ ਰਿਜਕ ਸਬਾਈ, ਜੋ ਕਿਛ ਕਰਣਾ ਸੋ ਕਰ ਰਹਿਆ, ਅਵਰ ਨਾ ਕਰਣਾ ਜਾਈ। ਆਪੇ ਸਾਜੇ ਸ੍ਰਿਸ਼ਟ ਉਪਾਏ, ਸਿਰ ਸਿਰ ਧੰਦੈ ਲਾਈ, ਤੇ ਸਹਿ ਸਰੇਵ ਹੋ ਤਾ ਸੁਖ ਪਾਵ ਹੋ, ਸਤਿਗੁਰ ਮੇਲ ਮਿਲਾਈ। ਆਪਣਾ ਆਪ ਆਪ ਉਪਾਏ, ਅਲੱਖ ਨਾ ਲਖਣਾ ਜਾਈ, ਆਪੇ ਮਾਰ ਜੀ ਵਾਲੇ ਆਪੇ, ਤਿਸਨੋ ਤਿਲ ਨਾ ਤਮਾਈ। ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਈ, ਸੇਵੜ ਭਾਗੀ ਜਿਨੀ ਏਕੋ ਜਾਤਾ, ਸੱਚੇ ਰਹੇ ਸਮਾਈ। ਆਪ ਸਰੂਪ ਸਿਆਣਾ ਆਪੇ, ਕੀਮਤ ਕਹਿਣ ਨਾ ਜਾਈ, ਆਪੇ ਦੁੱਖ ਸੁਖ ਪਾਏ ਅੰਤਰ, ਆਪੇ ਭਰਮ ਭੁਲਾਈ। ਵੱਡਾ ਦਾਤਾ ਗੁਰਮੁਖ ਜਾਤਾ, ਨਿਗੁਰੀ ਅੰਧ ਫਿਰੈ ਲੋਕ ਆਈ, ਜਿਨੀ ਚਾਖਿਆ ਤਿਨਾ ਸਾਧ ਆਇਆ, ਸਤਿਗੁਰ ਬੂਝ ਬੁਝਾਈ। ਇੱਕ ਨਾ ਨਾਵ ਹੋ ਆਪ ਭੁਲਾਏ, ਇੱਕ ਨਾ ਗੁਰਮੁਖ ਦੇ ਬੁਝਾਈ, ਸਦਾ ਸਦਾ ਸਾਹ ਲਾਹੇ ਹੋ ਸੰਤ ਹੋ, ਤਿਸ ਦੀ ਵੱਡੀ ਵਡਿਆਈ। ਤਿਸ ਬਿਨ ਅਵਰ ਨਾ ਕੋਈ ਰਾਜਾ, ਕਰ ਤਪਾਵਸ ਬਣਤ ਬਣਾਈ, ਨਿਆਉ ਤਿਸੈ ਕਾ ਹੈ ਸਦ ਸਾਚਾ, ਵਿਰਲੇ ਹੁਕਮ ਮਨਾਈ। ਤਿਸ ਨੋ ਪ੍ਰਾਣੀ ਸਦਾ ਧਿਆਵ ਹੋ, ਜਿਨ ਗੁਰਮੁਖ ਬਣਤ ਬਣਾਈ, ਸਤਿਗੁਰ ਭੇਟੈ ਸੋ ਜਨ ਸੀਜੈ, ਜਿਸ ਹਿਰਦੈ ਨਾਮ ਵਸਾਈ। ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਣਾਈ, ਨਾਨਕ ਸੁਣ ਵੇਖ ਰਹਿਆ ਵਿਸਮਾਦ, ਮੇਰਾ ਪ੍ਰਭ ਰਵਿਆ ਸਰਬ ਥਾਈ। ਰਾਮ ਕਲੀ ਮਹੱਲਾ ਪੰਜਵਾ। ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਨਹੀ ਕੀਆ ਪਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਬਿਸਥਾਰਾ, ਕਿਨਹੀ ਨਿਵਲ ਭੁਯੰਗਮ ਸਾਧੇ, ਮੋਹੇ ਦੀਨ ਹਰ ਹਰ ਆਰਾਧੇ। ਤੇਰਾ ਭਰੋਸਾ ਪਿਆਰੇ ਆਨ, ਨਾ ਜਾਣਾ ਵੇਸਾ ਰਹਾਉ, ਕਿਨਹੀ ਗ੍ਰਹਿ ਤਾਜ ਵਣ ਖੰਡ ਪਾਇਆ, ਕਿਨਹੀ ਗ੍ਰਹਿ ਤਾਜ ਵਣ ਖੰਡ ਪਾਇਆ, ਕਿਨਹੀ ਮੋਨ ਅਵਧੂਤ ਸਦਾਇਆ। ਕੋਈ ਕਹਿਤੋ ਅਨੰਨ ਭਗਉਤੀ, ਮੋਹੇ ਦੀਨ ਹਰ ਹਰ ਓਟ ਲੀਤੀ, ਕਿਨਹੀ ਕਹਿਆ ਹਉ ਤੀਰਥ ਵਾਸੀ, ਕੋਈ ਅੰਨ ਤਾਜ ਭਇਆ ਉਦਾਸੀ, ਕਿਨਹੀ ਭਵਨ ਸਭ ਧਰਤੀ ਕਰਿਆ, ਮੋਹੇ ਦੀਨ ਹਰ ਹਰ ਦਰ ਪਰਿਆ, ਕਿਨਹੀ ਕਹਿਆ ਮੈਂ ਕੁਲ ਹੈ ਵਡਿਆਈ, ਕਿਨਹੀ ਕਹਿਆ ਬਾਹ ਬਹੁ ਭਾਈ, ਕੋਈ ਕਹੈ ਮੈਂ ਧਨ ਹੈ ਪਸਾਰਾ, ਮੋਹੇ ਦੀਨ ਹਰ ਹਰ ਆਧਾਰਾ। ਕਿਨਹੀ ਘੂਗਰ ਨਿਰਤ ਕਰਾਈ, ਕਿਨਹੂ ਵਰਤ ਨੇਮ ਮਾਲਾ ਪਾਈ, ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਮੋਹੇ ਦੀਨ ਹਰ 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 ਧਿਆਇਆ। ਕਿਨਹੀ ਸਿੱਧ ਬਹੁ ਚੇਟਕ ਲਾਏ, ਕਿਨਹੀ ਭੇਖ ਬਹੁ ਥਾਟ ਬਣਾਏ, ਕਿਨਹੀ ਤੰਤ ਮੰਤ ਬਹੁ ਖੇਵਾ, ਮੋਹੇ ਦੀਨ ਹਰ 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 ਸੇਵਾ। ਕੋਈ ਚਤੁਰ ਕਹਾਵੈ ਪੰਡਿਤ, ਕੋ ਖਟ ਕਰਮ ਸਹਿਤ ਸਿਉ ਮੰਡਿਤ, ਕੋਈ ਕਰੈ ਆਚਾਰ ਸੋ ਕਰਣੀ, ਮੋਹੇ ਦੀਨ ਹਰ 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 ਸਰਣੀ।
ਕੋ ਖਟ ਕਰਮ ਸਹਿਤ ਸਿਉ ਮੰਡਿਤ, ਇੱਥੇ ਸਿਉਂ ਪਾਠ ਨਹੀਂ ਕਰਨਾ, ਸਿਉਂ ਤੋਂ ਭਾਵ ਹੈ ਸ਼ਿਵ ਜੀ। ਕੋਈ ਛੇ ਕਰਮਾਂ ਦੇ ਸਹਿਤ ਸ਼ਿਵ ਜੀ ਨੂੰ ਮਨਾਉਂਦਾ ਫਿਰਦਾ ਹੈ, ਇਉਂ ਸਿਉ ਪਾਠ ਕਰਨਾ ਹੈ। ਕੋ ਖਟ ਕਰਮ ਸਹਿਤ ਸਿਉ ਮੰਡਿਤ। ਹਾਂਜੀ।
ਕੋਈ ਚਤੁਰ ਕਹਾਵੈ ਪੰਡਿਤ, ਕੋ ਖਟ ਕਰਮ ਸਹਿਤ ਸਿਉ ਮੰਡਿਤ, ਕੋਈ ਕਰੈ ਆਚਾਰ ਸੋ ਕਰਣੀ ਮੋਹਿ ਦੀਨ ਹਰ 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 ਸਰਣੀ ਸਗਲੇ ਕਰਮ ਧਰਮ ਯੁਗ ਸੋਧੇ ਬਿਨ ਨਾਵੈ ਇਹੋ ਮਨ ਨਾ ਪ੍ਰਬੋਧੇ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਜੀ ਤ੍ਰਿਸ਼ਨਾ ਮਹਾ ਸੀਤਲਾਇਆ ਰਾਮ ਕਲੀ ਮਹੱਲਾ ਪੰਜਵਾ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾ ਲੇ ਦੇਹੁਰਾ ਕਰਿਆ ਉਕਤ ਜੋਤ ਲੈ ਸੁਰਤ ਪ੍ਰੀਖਿਆ ਮਾਤ ਗਰਭ ਮਹਿ ਜਿਨ ਤੂੰ ਰਾਖਿਆ ਰਾਖਨ ਹਾਰ ਸੰਹਾਰ ਜਨਾ ਸਗਲੇ ਛੋੜ ਵਿਚਾਰ ਮਨਾ ਰਹਾਓ ਜਿਨ ਦੀਏ ਤੁਦ ਬਾਪ ਮਹਿਤਾਰੀ ਜਿਨ ਦੀਏ ਭਰਾਤ ਪੁੱਤ ਹਾਰੀ ਜਿਨ ਦੀਏ ਤੁਦ ਬਨਤਾ ਅਰਮੀਤਾ ਤਿਸ ਠਾਕੁਰ ਕਉ ਰੱਖ ਲੇ ਹੋ ਚੀਤਾ ਜਿਨ ਦੀਆ ਤੁਦ ਪਵਨ ਅਮੋਲਾ ਜਿਨ ਦੀਆ ਤੁਦ ਨੀਰ ਨਿਰਮੋਲਾ ਜਿਨ ਦੀਆ ਤੁਦ ਪਾਵਕ ਬਲਨਾ ਤਿਸ ਠਾਕੁਰ ਕੀ ਰਹੋ ਮਨ ਸਰਨਾ ਛੱਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਹਹਿਰਾਵਨ ਕਉ ਕੀਏ ਬਸੁਦਾ ਕੀਓ ਬਰਤਨ ਬਲਨਾ ਤਿਸ ਠਾਕੁਰ ਕੇ ਚਿਤ ਰੱਖ ਚਰਨਾ ਪੇਖਨ ਕਉ ਨੇਤਰ ਸੁਨਨ ਕਉ ਕਰਨਾ ਹਸਤ ਕਮਾਵਨ ਬਾਸਨ ਰਸਨਾ ਚਰਨ ਚਲਨ ਕਉ ਸਿਰ ਕੀਨੋ ਮੇਰਾ ਮਾਨ ਤਿਸ ਠਾਕੁਰ ਕੇ ਪੂਜਹੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮਹਿ ਤੂੰ ਸਿਰ ਧਰਿਆ ਅਬ ਤੂੰ ਸੀਜ ਭਾਵੈ ਨਹੀਂ ਸੀਜੈ ਕਾਰਜ ਸਵਰੈ ਮਨ ਪ੍ਰਭ ਧਿਆਈ ਜੈ ਕਾਰਜ ਸਵਰੈ ਮਨ ਪ੍ਰਭ ਧਿਆਈ ਜੈ ਈਹਾ ਊਹਾ ਏਕੈ ਓਹੀ ਜਾਤ ਕਤ ਦੇਖੀਐ ਤਤ ਤਤ ਤੋਹੀ ਤਿਸ ਸੇਵਤ ਮਨ ਆਲਸ ਕਰੈ ਜਿਸ ਵਿਸਰੈ ਇਕ ਨਿਮਖ ਨਾ ਸਰੈ ਹਮ ਅਪਰਾਧੀ ਨਿਰਗੁਨਿਆਰੇ ਨਾ ਕਿਛ ਸੇਵਾ ਨਾ ਕਰਮਾਰੇ ਗੁਰ ਬੋਹਿਥ ਵਡਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਰਾਮ ਕਲੀ ਮਹੱਲਾ ਪੰਜਵਾ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਏ ਬਾਪ ਪੂਤ ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ਸੰਤ ਬਿਹਾਵੈ ਹਰ ਨਾਮ ਅਧਾਰਾ ਰਚਨਾ ਸਾਚ ਬਨੀ ਸਭ ਕਾ ਏਕ ਧਨੀ ਰਹਾਓ ਕਾਹੂ ਬਿਹਾਵੈ ਬੇਦ ਅਰਬਾਦ ਕਾਹੂ ਬਿਹਾਵੈ ਰਸਨਾ ਸਾਧ ਕਾਹੂ ਬਿਹਾਵੈ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂ ਬਿਹਾਵੈ ਖੇਲਤ ਜੂਆ ਕਾਹੂ ਬਿਹਾਵੈ ਅਮਲੀ ਖੂਆ ਕਾਹੂ ਬਿਹਾਵੈ ਪਰ ਦਰਬ ਚੋਰਾਏ ਹਰ ਜਨ ਬਿਹਾਵੈ ਨਾਮ ਧਿਆਏ ਕਾਹੂ ਬਿਹਾਵੈ ਜੋਗ ਤਪ ਪੂਜਾ ਕਾਹੂ ਰੋਗ ਸੋਗ ਪਰਮੀਜਾ ਕਾਹੂ ਪਵਨ ਧਾਰ ਜਾਤ ਬਿਹਾਏ ਸੰਤ ਬਿਹਾਵੈ ਕੀਰਤਨ ਗਾਏ ਕਾਹੂ ਬਿਹਾਵੈ ਦਿਨ ਰੈਨ ਚਾਲਤ ਕਾਹੂ ਬਿਹਾਵੈ ਸੋ ਪਿੜ ਮਾਲਤ ਕਾਹੂ ਬਿਹਾਵੈ ਬਾਲ ਪੜਾਵਤ ਸੰਤ ਬਿਹਾਵੈ ਹਰ ਜਸ ਗਾਵਤ ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ਕਾਹੂ ਬਿਹਾਵੈ ਜੀਆਇਹ ਹਿਰਤੇ
ਜੀਆਇਹ ਪਾਠ ਇਕੱਠਾ ਹੈ ਜੀਆ ਇਹ ਪਾਠ ਵੀ ਸੰਬੰਧਕ ਹੁੰਦਾ ਹੈ ਮੁੱਖ ਤੌਰ 'ਤੇ ਜੀਆਇਹ ਜੀਵਾਂ ਨੂੰ ਹਿਰਤੇ ਠੱਗਦਿਆਂ ਖੁੰਹਦਿਆਂ ਹੋਇਆਂ ਹਾਂਜੀ
ਕਾਹੂ ਬਿਹਾਵੈ ਜੀ ਆਇਹ ਹਿਰਤੇ ਕਾਹੂ ਬਿਹਾਵੈ ਰਾਜ ਮਹਿ ਡਰਤੇ ਸੰਤ ਬਿਹਾਵੈ ਹਰ ਜਸ ਕਰਤੇ ਕਾਹੂ ਬਿਹਾਵੈ ਮਤਾ ਮਸੂਰਤ ਕਾਹੂ ਬਿਹਾਵੈ ਸੇਵਾ ਜ਼ਰੂਰਤ ਕਾਹੂ ਬਿਹਾਵੈ ਸੋਧਤ ਜੀਵਤ ਸੰਤ ਬਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਤਿਤ ਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਨਾ ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾਕੈ ਬਲ ਬਲ ਜਾਉ ਰਾਮ ਕਲੀ ਮਹੱਲਾ ਪੰਜਵਾ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜਾ ਕਾ ਨਾਮ ਸਿਮਰਤ ਭਉ ਜਾਏ ਤੈਸੇ ਸੰਤ ਜਨਾ ਰਾਖੈ ਹਰ ਰਾਏ ਐਸੇ ਰਾਖਨ ਹਾਰ ਦਿਆਲ ਜਾਤ ਕਤ ਦੇਖੋ ਤੁਮ ਪ੍ਰਤਪਾਲ ਰਹਾਓ ਜਲ ਪੀਵਤ ਜਿਉ ਤਿਖਾ ਮਿਟੰਤ ਧਨ ਬਿਗਸੈ ਗ੍ਰਹਿ ਆਵਤ ਕੰਤ ਲੋਭੀ ਕਾ ਧਨ ਪ੍ਰਾਣ ਆਧਾਰ ਤਿਉ ਹਰਜਨ ਹਰ ਹਰ ਨਾਮ ਪਿਆਰ
ਲੋਭੀ ਕਾ ਧਨ ਪ੍ਰਾਣ ਆਧਾਰ ਲੋਭੀਆਂ ਦਾ ਧਨ ਹੀ ਪ੍ਰਾਣਾਂ ਦਾ ਆਸਰਾ ਹੈ
ਲੋਭੀ ਕਾ ਧਨ ਪ੍ਰਾਣ ਆਧਾਰ ਤਿਉ ਹਰਜਨ ਹਰ ਹਰ ਨਾਮ ਪਿਆਰ ਕਿਰਸਾਨੀ ਜਿਉ ਰਾਖੈ ਰਖਵਾਰਾ ਮਾਤ ਪਿਤਾ ਦਇਆ ਜਿਉ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤਿਉ ਹਰਜਨ ਰਾਖੈ ਕੰਠ ਲਾਏ ਜਿਉ ਅੰਦੁਲੇ ਪੇਖਤ ਹੋਏ ਆਨੰਦ ਗੂੰਗਾ ਬਕਤ ਗਾਵੈ ਬਹੁ ਛੰਦ ਪਿੰਗੁਲ ਪਰਬਤ ਪਰਤੇ ਪਾਰ ਹਰ ਕੈ ਨਾਮ ਸਗਲ ਉਧਾਰ ਜਿਉ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਛਤ ਸੰਤ ਸੰਗ ਬਿਨਾਸ ਜਿਉ ਸਾਬੁਨ ਕਾਪਰ ਊਜਲ ਹੋਤ ਨਾਮ ਜਪਤ ਸਭ ਭ੍ਰਮ ਭਉ ਖੋਤ ਜਿਉ ਚਕਵੀ ਸੂਰਜ ਕੀ ਆਸ ਜਿਉ ਚਾਤ੍ਰਿਕ ਬੂੰਦ ਕੀ ਪਿਆਸ ਜਿਉ ਕੁਰੰਕ ਨਾਦ ਕਰਨ ਸਮਾਨੇ ਤਿਉ ਹਰ ਨਾਮ ਹਰ ਜਨ ਮਨਹਿ ਸੁਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਇਆਲ ਭਏ ਤਾ ਆਏ ਚੀਤ ਦਇਆ ਧਾਰੀ ਤਿਨ ਧਾਰਨ ਹਾਰ ਬੰਧਨ ਤੇ ਹੋਈ ਛੁਟਕਾਰ ਸਭ ਥਾਨ ਦੇਖੇ ਨੈਣ ਅਲੋਏ ਤਿਸ ਬਿਨ ਦੂਜਾ ਅਵਰ ਨਾ ਕੋਏ ਭ੍ਰਮ ਭੈ ਛੂਟੇ ਗੁਰ ਪ੍ਰਸਾਦ ਨਾਨਕ ਪੇਖਿਓ ਸਭ ਬਿਸਮਾਦ ਰਾਮ ਕਲੀ ਮਹੱਲਾ ਪੰਜਵਾ ਜੀ ਅਜੰਤ ਸਭ ਪੇਖੀ ਹੈ ਪ੍ਰਭ ਸਗਲ ਤੁਮਾਰੀ ਧਾਰਨਾ ਇਹੋ ਮਨ ਹਰ ਕੈ ਨਾਮ ਉਧਾਰਨਾ ਰਹਾਓ ਖਿਨ ਮਹਿ ਥਾਪ ਉਥਾਪੇ ਕੁਦਰਤ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਦਾਰਨਾ ਨਾਮ ਜਪਤ ਮਨ ਨਿਰਮਲ ਹੋਵੈ ਸੂਖੇ ਸੂਖ ਗੁਦਾਰਨਾ ਭਗਤ ਸਰਣ ਜੋ ਆਵੈ ਪ੍ਰਾਣੀ ਤਿਸ ਈਹਾ ਊਹਾ ਨਾ ਹਾਰਨਾ ਸੂਖ ਦੂਖ ਇਸ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ਤੂੰ ਦਾਤਾ ਸਭਨਾ ਜੀਆਂ ਕਾ ਆਪਨ ਕੀਆ ਪਾਲਨਾ ਅਨੇਕ ਬਾਰ ਕੋਟ ਜਨ ਉਪਰ ਨਾਨਕ ਵੰਨੈ ਵਾਰਨਾ ਰਾਮ ਕਲੀ ਮਹੱਲਾ ਪੰਜਵਾ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਅਸ਼ਟਪਦੀ ਇੱਥੇ ਬਿੰਦੀ ਲਾ ਕੇ ਅਸ਼ਟਪਦੀ ਪਾਠ ਕਰਨਾ ਹੈ ਕਿਉਂਕਿ ਅਸ਼ਟਪਦੀ ਇੱਥੇ ਇੱਕ ਨਹੀਂ ਸੋ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਇਹ ਤਿੰਨ ਸ਼ਬਦ ਉਚਾਰਨ ਕੀਤੇ ਨੇ ਬਹੁ ਵਚਨ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਕਈ ਜਗ੍ਹਾ 'ਤੇ ਅਸ਼ਟਪਦੀ ਇੱਕੋ ਹੀ ਹੁੰਦੀ ਹੈ ਅਤੇ ਉਹਦੇ ਆਰੰਭ ਵਿੱਚ ਸਿਰਲੇਖ ਹੁੰਦਾ ਹੈ ਅਸ਼ਟਪਦੀਆ ਉੱਥੇ ਅਸ਼ਟਪਦੀਆਂ ਬਿੰਦੀ ਲਾ ਕੇ ਨਹੀਂ ਬੋਲਣਾ ਉੱਥੇ ਬੋਲਿਆ ਜਾਂਦਾ ਅਸ਼ਟਪਦੀਆ ਸੋ ਇੱਥੇ ਮਹਾਰਾਜ ਜੀ ਨੇ ਅਸ਼ਟਪਦੀ ਅੱਖਰ ਲਿਖਿਆ ਹੈ ਪਰ ਸ਼ਬਦ ਅੱਗੇ ਤਿੰਨ ਹਨ ਇੱਕ ਅਸ਼ਟਪਦੀ ਨਹੀਂ ਹੈ ਸੋ ਇਉਂ ਇਸ ਨੂੰ ਅਸ਼ਟਪਦੀ ਇਉਂ ਕਹਿ ਕੇ ਉਚਾਰਨ ਕਰਨਾ ਹੈ
ਰਾਮ ਕਲੀ ਮਹੱਲਾ ਪੰਜਵਾ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟਤ ਪਾਪ ਸਭ ਨਾਸ ਹੈ ਹਰਿ ਸਿਉ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਦ੍ਰਿੜਾਏ ਅੰਤੇ ਹੋਏ ਸਖਾਈ ਰਹਾਓ ਸਗਲ ਦੁਖ ਕਾ ਡੇਰਾ ਪੰਨਾ ਸੰਤ ਧੂਰ ਮੁਖ ਲਾਈ ਪਤਤ ਪੁਨੀਤ ਕੀਏ ਖਿਨ ਭੀਤਰ ਅਗਿਆਨ ਅੰਧੇਰ ਵੰਨਾਈ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਸਰਣਾਈ ਬੰਧਨ ਤੋੜ ਚਰਨ ਕਮਲ ਦ੍ਰਿੜਾਏ ਏਕ ਸ਼ਬਦ ਲਿਵ ਲਾਈ
ਬੰਧਨ ਤੋੜ ਧੱਦੇ ਦਾ ਉਚਾਰਨ ਜਰਾ
ਬੰਧਨ ਤੋੜ ਚਰਨ ਕਮਲ ਦ੍ਰਿੜਾਏ ਏਕ ਸ਼ਬਦ ਲਿਵ ਲਾਈ ਅੰਧਕੂਪ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣ ਆਈ ਜਨਮ ਮਰਨ ਕਾ ਸਹਿਸਾ ਚੂਕਾ ਬਾਹੁੜ ਕਤਹੋ ਨਾ ਧਾਈ ਨਾਮ ਰਸਾਇਣ ਇਹੋ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨਿਹਚਲ ਵਸਿਆ ਜਾਈ ਪੂਰੈ ਗੁਰ ਪੂਰੀ ਮਤ ਦੀਨੀ ਹਰ ਬਿਨ ਆਨ ਨਾ ਪਾਈ ਨਾਮ ਨਿਧਾਨ ਪਾਇਆ ਵਡਭਾਗੀ ਨਾਨਕ ਨਰਕ ਨਾ ਜਾਈ ਕਾਲ ਸਿਆਣਪ ਉਕਤ ਨਾ ਮੇਰੀ ਪੂਰੈ ਗੁਰੂ ਕਮਾਈ ਜਪ ਤਪ ਸੰਜਮ ਸੁਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾਂ ਵਿਖਿਆ ਮਹਿ ਗੁਰ ਸਾਚੈ ਲਾਏ ਤਰਾਈ ਆਪਣੇ ਜੀ ਤੈ ਆਪ ਸੰਭਾਲੇ ਆਪ ਲੀਏ ਲੜ ਲਾਈ ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲ ਪਾਰ ਪਵਾਈ ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲ ਪਾਰ ਪਰਾਈ ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਅਜੂਨੀ ਸੰਭਉ ਕਾਲ ਅੰਧਕਾਰ ਦੀ ਪਾਈ ਅੰਤਰਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤ ਅਗਾਈ ਏਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਹਿਆ ਸਮਾਈ ਭਗਤ ਦਾਨ ਭਗਤਾ ਕਉ ਦੀਨਾ ਹਰ ਨਾਨਕ ਜਾਚੈ ਮਾਈ ਰਾਮ ਕਲੀ ਮਹੱਲਾ ਪੰਜਵਾ ਸਲੋਕ ਸਿੱਖ ਹੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤ ਹੋ ਸਤਿਗੁਰ ਖੇਪ ਨਿਬਾਹੀ ਸੰਤ ਹੋ ਹਰ ਨਾਮ ਲਾਹਾ ਦਾਸ ਕਉ ਦੀਆ ਸਗਲੇ ਤ੍ਰਿਸ਼ਨ ਉਲਾਹੀ ਸੰਤ ਹੋ ਰਹਾਉ ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤ ਹੋ ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸ ਸਮਾਈ ਸੰਤ ਹੋ ਗੁਣ ਗਾਵਤ ਗਾਵਤ ਭਏ ਨਿਹਾਲਾ ਹਰ ਸਿਮਰਤ ਤ੍ਰਿਪਤ ਅਗਾਈ ਸੰਤ ਹੋ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੈ ਕਤ ਜਾਈ ਸੰਤ ਹੋ ਆਦਿ ਜੁਗਾਦੀ ਹੈ ਭੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤ ਹੋ ਆਪ ਬੇਅੰਤ ਅੰਤ ਨਹੀਂ ਪਾਈਐ ਪੂਰ ਰਹਿਆ ਸਭ ਠਾਈ ਸੰਤ ਹੋ ਮੀਤ ਸਾਜਨ ਮਾਲ ਜੋਬਨ ਸੁਤ ਹਰ ਨਾਨਕ ਬਾਪ ਮੇਰਾ ਮੇਰੀ ਮਾਈ ਸੰਤ ਹੋ ਮੀਤ ਸਾਜਨ ਮਾਲ ਜੋਬਨ ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤ ਹੋ ਮੀਤ ਸਾਜਨ ਮਾਲ ਜੋਬਨ ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤ ਹੋ ਰਾਮ ਕਲੀ ਮਹੱਲਾ ਪੰਜਵਾ ਮਨ ਬਚ ਕ੍ਰਮ ਰਾਮ ਨਾਮ ਚਿਤਾਰੀ ਘੂਮਨ ਘੇਰ ਮਹਾਂ ਅਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹਾਉ ਅੰਤਰ ਸੂਖਾ ਬਾਹਿਰ ਸੂਖਾ ਹਰ ਜਪ ਮਲਨ ਭਏ ਦੁਸ਼ਟਾਰੀ ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਉ ਆਪਣੀ ਕਿਰਪਾ ਧਾਰੀ ਉਧਰੇ ਸੰਤ ਪਰੇ ਹਰ ਸਰਨੀ ਪਾਚ ਬਿਨਸੇ ਮਹਾ ਅਹੰਕਾਰੀ ਸਾਧੂ ਸੰਗਤ ਇਹੋ ਫਲ ਪਾਇਆ ਇੱਕ ਕੇਵਲ ਨਾਮ ਆਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਾਰੀ ਤੁਮ ਸਮਰੱਥ ਅਕਥ ਅਗੋਚਰ ਰਵਿਆ ਏਕ ਮੁਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨ ਪਾਰਾ ਵਾਰੀ ਨਾਮਦਾਨ ਨਾਨਕ ਵਡਿਆਈ ਤੇਰਿਆ ਸੰਤ ਜਨਾ ਰੇਣਾਰੀ
ਪਰਮ ਸਤਿਕਾਰਯੋਗ ਗੁਰੂ ਸਾਧ ਸੰਗਤ ਜੀ ਹੁਣ ਸ਼੍ਰੀ ਆਨੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਆਰੰਭ ਹੋ ਰਹੀ ਹੈ। ਜਿਸ ਦੀ ਭੂਮਿਕਾ ਸੰਪਰਦਾਏ ਵਿੱਚ ਮਹਾਂਪੁਰਸ਼ਾਂ ਤੋਂ ਇਸ ਤਰ੍ਹਾਂ ਸੁਣੀ ਦੀ ਹੈ ਕਿ ਸਤਿਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਨਿਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਅਤੇ ਨਿਆਸਰਿਆਂ ਦੇ ਆਸਰੇ ਸਤਿਗੁਰੂ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਬਿਰਾਜਮਾਨ ਸਨ। ਇੱਕ ਯੋਗੀ ਜੋ ਬਹੁਤ ਤਪੱਸਵੀ ਸਾਧਕ ਸੀ ਸਤਿਗੁਰਾਂ ਕੋਲ ਆਇਆ, ਆ ਕੇ ਬੇਨਤੀ ਕੀਤੀ, ਗਰੀਬ ਨਿਵਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਆਤਮ ਗਿਆਨ ਦਾ ਉਪਦੇਸ਼ ਬਖਸ਼ਿਸ਼ ਕਰੋ, ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰੋ। ਗੁਰੂ ਅਮਰਦਾਸ ਮਹਾਰਾਜ ਉਸ ਯੋਗੀ ਦੀ ਬੇਨਤੀ ਸੁਣ ਕੇ ਬਚਨ ਕੀਤਾ ਕਿ ਯੋਗੀ ਜੀ, ਤੁਹਾਨੂੰ ਅਗਲੇ ਜਨਮ ਦੇ ਵਿੱਚ ਉਪਦੇਸ਼ ਪ੍ਰਾਪਤ ਹੋਣਾ ਹੈ, ਤੁਸੀਂ ਇਹ ਸਰੀਰ ਤਿਆਗ ਕੇ ਸਾਡੇ ਘਰ ਜਨਮ ਲੈਣਾ ਕਰੋ। ਗੁਰੂ ਸਾਹਿਬ ਗੁਰੂ ਅਮਰਦਾਸ ਜੀ ਦਾ ਬਚਨ ਮੰਨ ਕੇ ਉਸ ਯੋਗੀ ਨੇ ਆਪਣਾ ਸਰੀਰ ਤਿਆਗ ਦਿੱਤਾ। ਇੱਧਰ ਗੁਰੂ ਅਮਰਦਾਸ ਜੀ ਦੇ ਵੱਡੇ ਛੋਟੇ ਪੁੱਤਰ ਬਾਬਾ ਮੋਹਰੀ ਜੀ ਦੇ ਘਰ ਆਨੰਦ ਨਾਮ ਦਾ ਪੁੱਤਰ ਜੋ ਪੈਦਾ ਹੋਇਆ, ਯਾਨੀ ਗੁਰੂ ਅਮਰਦਾਸ ਜੀ ਦੇ ਘਰ ਪੋਤਰਾ ਬਣ ਕੇ ਉਸ ਯੋਗੀ ਨੇ ਜਨਮ ਲਿਆ ਅਤੇ ਦਾਈਆਂ ਸਾਹਿਬਜ਼ਾਦੇ ਨੂੰ ਉਠਾ ਕੇ ਗੁਰੂ ਅਮਰਦਾਸ ਜੀ ਦੀ ਗੋਦੀ ਵਿੱਚ ਲਿਆ ਕੇ ਬਿਰਾਜਮਾਨ ਕੀਤਾ। ਸਤਿਗੁਰੂ ਅਮਰਦਾਸ ਜੀ ਨੇ ਆਪਣੇ ਇਸ ਪੋਤਰੇ ਦਾ ਨਾਮ ਬਾਬਾ ਆਨੰਦ ਜੀ ਰੱਖਿਆ ਅਤੇ ਆਨੰਦ ਨੂੰ ਆਪਣੀ ਗੋਦੀ ਵਿੱਚ ਲੈ ਕੇ ਸ੍ਰੀ ਆਨੰਦ ਸਾਹਿਬ ਜੀ ਦੀ ਇਹ ਬਾਣੀ ਉਚਾਰਨ ਕੀਤੀ। ਆਪਣੇ ਪਰਮ ਸੇਵਕ ਭਾਈ ਬੱਲੂ ਜੀ ਨੂੰ ਹੁਕਮ ਦਿੱਤਾ ਕਿ ਤੁਸੀਂ ਢੋਲਕੀ ਵਜਾ ਕੇ ਉੱਚੀ ਸੁਰ ਦੇ ਵਿੱਚ ਆਨੰਦ ਬਾਣੀ ਦਾ ਕੀਰਤਨ ਕਰੋ। ਭਾਈ ਬੱਲੂ ਜੀ ਨੇ ਉੱਚੀ ਆਵਾਜ਼ ਵਿੱਚ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦਾ ਚੁਬਾਰਾ ਸਾਹਿਬ ਦੇ ਉੱਪਰ ਉੱਚੀ ਆਵਾਜ਼ ਵਿੱਚ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਸੁਣਾਇਆ। ਸਾਰੇ ਨਗਰ ਵਿੱਚ ਆਨੰਦ ਹੀ ਆਨੰਦ ਛਾ ਗਿਆ। ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ ਕਿ ਗੁਰੂ ਕੇ ਸਿੱਖ ਹਰ ਕਾਰਜ ਦੀ ਆਰੰਭਤਾ ਤੋਂ ਪਹਿਲੇ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰਿਆ ਕਰਨਗੇ ਔਰ ਜਿਹੜੇ ਗੁਰਮੁਖ ਇਸ ਆਨੰਦ ਬਾਣੀ ਦਾ ਉਚਾਰਨ ਕਰਨਗੇ ਉਹਨਾਂ ਦੇ ਕਾਰਜ ਰਾਸ ਹੋਣਗੇ, ਆਨੰਦ ਦੀ ਪ੍ਰਾਪਤੀ ਹੋਵੇਗੀ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ 'ਤੇ ਜਾਣਿਆ। ਜਿਸ ਆਨੰਦ ਦੀ ਪ੍ਰਾਪਤੀ ਵਾਸਤੇ ਵੱਡੇ ਵੱਡੇ ਰਿਸ਼ੀ ਮੁਨੀ, ਯੋਗੀ ਜਤੀ, ਤਪੱਸਵੀ, ਸਾਧੂ, ਸੰਨਿਆਸੀ ਲੱਖਾਂ ਸਾਲਾਂ ਤੋਂ ਸਾਧਨਾ ਕਰਦੇ ਰਹੇ, ਉਹ ਆਨੰਦ ਸਾਡੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਖਾਲਸੇ ਪੰਥ ਦੀਆਂ ਜੋ ਪੰਜ ਬਾਣੀਆਂ ਦਾ ਅੰਮ੍ਰਿਤ ਵੇਲੇ ਦਾ ਨਿਤਨੇਮ ਹੈ, ਉਹਦੇ ਵਿੱਚ ਵੀ ਸ੍ਰੀ ਆਨੰਦ ਸਾਹਿਬ ਜੀ ਦਾ ਉਚਾਰਨ ਕੀਤਾ ਜਾਂਦਾ ਹੈ। ਕਿਸੇ ਵੀ ਕਾਰਜ ਦੇ ਆਰੰਭਤਾ ਵਿੱਚ ਸ੍ਰੀ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਣਾ ਹੋਵੇ ਜਾਂ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਤਿਆਰ ਕਰਦਿਆਂ ਹੋਇਆਂ ਗੁਰੂ ਕੇ ਸਿੱਖ ਸ੍ਰੀ ਜਪਜੀ ਸਾਹਿਬ ਜੀ ਦੇ ਨਾਲ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਵੀ ਕਰਦੇ ਹਨ। ਔਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜੈਸੇ ਮਹਾਂਪੁਰਸ਼ਾਂ ਨੇ ਸ੍ਰੀ ਗੁਰਪ੍ਰਤਾਪ ਸੂਰਜ ਵਿੱਚ ਆਨੰਦ ਬਾਣੀ ਦਾ ਬਹੁਤ ਮਹਾਤਮ ਦੱਸਿਆ ਹੋਇਆ ਹੈ। ਸੋ ਸਾਧ ਸੰਗਤ ਜੀ, ਇਹ ਨਿਤਨੇਮ ਦੀ ਬਾਣੀ ਵੀ ਹੈ ਔਰ ਗੁਰੂ ਘਰ ਦੇ ਵਿੱਚ 6 ਪੌੜੀਆਂ ਘੱਟੋ ਘੱਟ ਕੀਰਤਨ ਦੇ ਵਿੱਚ ਵੀ ਰੋਜ਼ ਗਾਈਆਂ ਜਾਂਦੀਆਂ ਹਨ। 5 ਪੌੜੀਆਂ ਪਹਿਲੀਆਂ ਅਤੇ ਅਖੀਰਲੀ ਪੌੜੀ ਦਾ ਉਚਾਰਨ ਕੀਤਾ ਜਾਂਦਾ ਹੈ। ਸੋ ਆਓ ਹੁਣ ਆਪਾਂ ਸਤਿਗੁਰੂ ਜੀ ਦੀ ਮਰਿਆਦਾ ਅਨੁਸਾਰ ਜੋ ਕੜਾਹ ਪ੍ਰਸ਼ਾਦ ਜੀ ਦੀ ਦੇਗ ਬਣਾਉਣ ਦੀ ਮਰਿਆਦਾ ਹੈ। ਸਤਿਗੁਰੂ ਮਹਾਰਾਜ ਜੀ ਨੇ, ਕਲਗੀਧਰ ਪਾਤਸ਼ਾਹ ਜੀ ਨੇ ਵੀ ਰਹਿਤਨਾਮਿਆਂ ਵਿੱਚ ਖਾਲਸੇ ਨੂੰ ਮਰਿਆਦਾ ਦੱਸੀ ਹੈ ਕਿ ਕੜਾਹ ਕਰਨ ਕੀ ਵਿਧ ਸੁਣ ਲੀਜੈ। ਕੜਾਹ ਪ੍ਰਸ਼ਾਦ ਦੀ ਵਿਧੀ ਕੀ ਹੈ? ਦੇਗ ਤਿਆਰ ਕਰਨ ਦੀ 3 ਭਾਗ ਕੋ ਸੰਸਰ ਕੀਜੈ। ਆਟਾ, ਘਿਓ ਅਤੇ ਮਿੱਠਾ ਇਹ ਬਰਾਬਰ ਇੱਕੋ ਜਿਹੀ ਮਾਤਰਾ ਵਿੱਚ ਲੈਣਾ ਹੈ। ਮਾਂਜਣ ਕਰ ਭਾਂਜਣ ਤੋਂ ਬੀਜੈ। ਬਰਤਨ ਜਿਹੜੇ ਹਨ ਸਭ ਤੋਂ ਉੱਤਮ ਤਾਂ ਸਾਧ ਸੰਗਤ ਜੀ ਸਰਬਲੋਹ ਦੇ ਬਰਤਨ ਹਨ। ਲੋਹੇ ਦੇ ਭਾਂਡਿਆਂ ਜਿੰਨੀ ਸਫਾਈ ਹੁੰਦੀ ਹੈ ਬਾਕੀਆਂ ਵਿੱਚ ਨਹੀਂ ਹੁੰਦੀ। ਸਰਬਲੋਹ ਦੇ ਬਰਤਨ ਸੋਧ ਕੇ ਜਾਂ ਹੋਰ ਵੀ ਕੋਈ ਬਰਤਨ ਹੋਵੇ ਤਾਂ ਉਹਨੂੰ ਚੰਗੀ ਤਰ੍ਹਾਂ ਰੇਤੇ ਨਾਲ ਮਾਂਜ ਕੇ ਸੋਧ ਕੇ ਮਾਂਜਣ ਕਰ ਭਾਂਜਣ ਧੋ ਬੀਜੈ। ਜਲ ਦੇ ਨਾਲ ਧੋ ਕੇ ਜਿਹੜਾ ਦੇਗ ਸਜਾਉਣ ਵਾਲਾ ਗੁਰਸਿੱਖ ਹੈ ਕੇਸੀ ਇਸ਼ਨਾਨ ਕਰਕੇ ਤਿਆਰ ਪਰ ਤਿਆਰ ਹੋਵੇ, ਆਪਣੇ ਮੂੰਹ 'ਤੇ ਬਸਤਰ ਰੱਖੇ ਤਾਂ ਕਿ ਮੂੰਹ ਦੀ ਹਵਾ ਦੇਗ ਵਿੱਚ ਨਾ ਪਵੇ ਜਾਂ ਮੂੰਹ ਤੋਂ ਥੁੱਕਾਂ ਨਾ ਗਿਰਨ, ਇਹ ਮਰਿਆਦਾ ਹੈ। ਮੁੱਖ ਦੇ ਉੱਤੇ ਬਸਤਰ ਰੱਖ ਕੇ ਜਲ ਜਿਹੜਾ ਚਾਸਣੀ ਦਾ ਹੈ ਰਸਤ ਨਾਲੋਂ ਚੌਗਣਾ ਹੋਣਾ ਚਾਹੀਦਾ ਹੈ। ਜੇ 1 ਕਿਲੋ ਦੀ ਰਸਤ ਘਿਓ ਦੀ ਦੇਗ ਸਜਾਉਣੀ ਹੈ, 4 ਕਿਲੋ ਜਲ ਉਹਦੇ ਵਿੱਚ ਮਿੱਠਾ ਪਾ ਕੇ ਚਾਸਣੀ ਪਕਾਈ ਜਾਵੇ। ਔਰ ਜਿਹੜੀ ਕੜਾਹੀ ਦੇ ਵਿੱਚ ਜਾਂ ਪਤੀਲੇ 'ਚ ਚਾਸਣੀ ਬਣੀ ਹੈ, ਜੇ ਉਸ ਕੜਾਹੀ ਦੇ ਵਿੱਚ ਦੇਗ ਬਣਾਉਣੀ ਹੈ ਤਾਂ ਉਹ ਚਾਸਣੀ ਕੱਢਣ ਤੋਂ ਬਾਅਦ ਕੜਾਹੀ ਮਾਂਜਣੀ ਚਾਹੀਦੀ ਹੈ, ਨਹੀਂ ਤਾਂ ਮਿੱਠਾ ਥੱਲੇ ਲੱਗ ਜਾਂਦਾ, ਦੇਗ ਸੜ ਜਾਂਦੀ ਹੈ। ਸੋ ਇਸ ਵਾਸਤੇ ਅੱਬਲ ਤਾਂ ਦੂਸਰੇ ਪਤੀਲੇ 'ਚ ਚਾਸਣੀ ਤਿਆਰ ਕਰੀ ਜਾਵੇ, ਕੜਾਹੀ ਸਾਫ਼ ਵੱਖਰੀ ਹੋਵੇ, ਉਹਦੇ ਵਿੱਚ ਰਸਤ ਪਾ ਕੇ ਪਹਿਲਾਂ ਘਿਓ ਪਾ ਕੇ ਉਹਨੂੰ ਗਰਮ ਕਰਨਾ ਹੈ। ਜਦੋਂ ਘਿਓ ਗਰਮ ਹੋ ਜਾਵੇ ਫਿਰ ਮੈਦਾ ਆਟਾ ਜੋ ਹੈ, ਆਟਾ ਵੀ ਮੋਟਾ ਹੀ ਕੜਾਹ ਪ੍ਰਸ਼ਾਦ ਦਾ ਪਾਇਆ ਜਾਵੇ। ਅਤੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦਿਆਂ ਹੋਇਆਂ ਆਰੰਭ ਕਰਕੇ ਜਦੋਂ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਹੁੰਦਾ ਹੈ, ਬਹੁਤੀ ਤੇਜ਼ ਅੱਗ ਨਹੀਂ ਚਾਹੀਦੀ ਅਤੇ ਬਹੁਤੀ ਮੱਧਮ ਵੀ ਨਹੀਂ, ਸਮਾਨਿਆ ਅਗਨੀ ਦੇ ਉੱਤੇ ਤਿਆਰ ਕਰਿਆ ਜਾਵੇ। ਅਤੇ ਜਦੋਂ ਲਾਲ ਹੋ ਜਾਵੇ ਉਹਦੇ ਵਿੱਚੋਂ ਸੁਗੰਧੀ ਜਿਹੜੀ ਹੈ ਉਹ ਆਪੇ ਹੀ ਦੱਸ ਦਿੰਦੀ ਹੈ ਵੀ ਆਟਾ ਭੁੱਜ ਗਿਆ ਹੈ, ਫਿਰ ਉਹ ਚਾਸਣੀ ਪੁਣ ਕੇ ਵਿੱਚ ਪਾਈ ਜਾਵੇ। ਆਨੰਦ ਸਾਹਿਬ ਜੀ ਦਾ ਪਾਠ ਕਰਕੇ ਗੁਰੂ ਦਰਬਾਰ 'ਚ ਲਿਆ ਕੇ ਸ੍ਰੀਮਾਨ ਸੰਤ ਬਾਬਾ ਠਾਕਰ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਸ਼, ਜਦੋਂ ਕਿਸੇ ਗੁਰਸਿੱਖ ਦਾ ਕੋਈ ਕਾਰਜ ਅੜਿਆ ਹੁੰਦਾ ਸੀ, ਅਰਦਾਸਾ ਕਰਨਾ ਹੁੰਦਾ ਸੀ ਤਾਂ ਕੜਾਹ ਪ੍ਰਸ਼ਾਦ ਜੀ ਦੀ ਦੇਗ ਦੇ ਕੋਲ ਸੰਪੂਰਨ 3 ਪਾਠ ਸ੍ਰੀ ਆਨੰਦ ਸਾਹਿਬ ਜੀ ਦੇ ਕਰਾਇਆ ਕਰਦੇ ਸਨ। ਆਨੰਦ ਸਾਹਿਬ ਜੀ ਦੇ 3 ਪਾਠ ਹੋਣ ਤੋਂ ਬਾਅਦ ਅਰਦਾਸ 5 ਸਿੰਘਾਂ ਤੋਂ ਕਰਾਈ ਜਾਂਦੀ। ਇਸ ਤਰ੍ਹਾਂ ਦੀਆਂ ਇਹ ਪੁਰਾਤਨ ਪਰੰਪਰਾਵਾਂ ਗੁਰੂ ਪੰਥ ਖਾਲਸੇ ਵਿੱਚ ਚੱਲੀਆਂ ਆਉਂਦੀਆਂ ਹਨ। ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦਾ ਬਹੁਤ ਜ਼ਿਆਦਾ ਮਹੱਤਵ ਹੈ, ਜੋ ਪੰਥ ਦੇ ਪੁਰਾਣੇ ਪ੍ਰਾਚੀਨ ਬਜ਼ੁਰਗਾਂ ਨੇ ਆਪਣੇ ਆਪਣੇ ਗ੍ਰੰਥਾਂ ਵਿੱਚ ਵੀ ਲਿਖੇ ਹਨ। ਸੋ ਆਨੰਦ ਦੀ ਪ੍ਰਾਪਤੀ ਇਸ ਬਾਣੀ ਤੋਂ ਹੁੰਦੀ ਹੈ। ਬਾਬਾ ਆਨੰਦ ਜੀ ਦੇ ਜਨਮ ਉੱਤੇ ਗੁਰੂ ਜੀ ਨੇ ਇਹ ਆਨੰਦ ਸਾਹਿਬ ਬਾਣੀ ਉਚਾਰਨ ਕੀਤੀ। ਬਾਬਾ ਆਨੰਦ ਜੀ ਵੀ ਬੜੇ ਮਹਾਂਪੁਰਸ਼ ਸਾਧੂ ਹੋਏ ਹਨ, ਗੁਰੂ ਅਮਰਦਾਸ ਜੀ ਦੇ ਪੋਤਰੇ, ਜਿਨ੍ਹਾਂ ਨੇ ਸਤਿਗੁਰੂ ਅਰਜਨ ਦੇਵ ਜੀ ਦੇ ਨਾਲ ਬਹੁਤ ਲੰਮਾ ਸਮਾਂ ਪ੍ਰੇਮ ਭਾਵਨਾ ਦਾ ਵਰਤਾਰਾ ਰੱਖਿਆ ਔਰ ਗੁਰੂ ਘਰ ਦੇ ਪ੍ਰਚਾਰ ਦੇ ਲਈ ਤਤਪਰ ਰਹੇ। ਚੁਬਾਰਾ ਸਾਹਿਬ ਜੀ ਦੀ ਸੇਵਾ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਆਦਿਕ ਬਜ਼ੁਰਗਾਂ ਦੀ ਸੇਵਾ ਬਾਬਾ ਆਨੰਦ ਜੀ ਨੇ ਕੀਤੀ ਹੈ। ਸੋ ਸਾਧ ਸੰਗਤ ਜੀ, ਇਸ ਬਾਣੀ ਦੀ ਆਰੰਭਤਾ ਹੋ ਰਹੀ ਹੈ ਕਿਉਂਕਿ ਨਿਤਨੇਮ ਦੇ ਵਿੱਚ ਹਰ ਰੋਜ਼ ਗੁਰੂ ਕਾ ਸਿੱਖ ਬਾਣੀ ਦਾ ਪਾਠ ਕਰਦਾ ਹੈ। ਜਿੰਨੀ ਹੋ ਸਕੇ ਵੱਧ ਤੋਂ ਵੱਧ ਸੋਧ ਕੇ ਸਿੱਖੋ, ਸੁਣੋ ਸਿੱਖ ਇਹ ਮੇਰੀ ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ, ਆਪਣੇ ਵੱਲੋਂ ਯਤਨ ਕਰਨਾ ਚਾਹੀਦਾ ਹੈ। ਵੈਸੇ ਤਾਂ ਸਤਿਗੁਰਾਂ ਦੀ ਬਾਣੀ ਅਗਾਧ ਬੋਧ ਹੈ, ਗੁਰੂ ਸਾਹਿਬ ਜੀ ਦੀ ਬਾਣੀ ਜਿੰਨੀ ਸੁਧਾਈ ਗੁਰੂ ਸਾਹਿਬ ਕੋਲ ਅਸੀਂ ਨਹੀਂ ਕਰ ਸਕਦੇ, ਪਰ ਯਤਨ ਕਰਨਾ ਚਾਹੀਦਾ, ਅਵੇਸ਼ਲੇ ਨਹੀਂ ਹੋਣਾ ਚਾਹੀਦਾ। ਸੋ ਸ਼ੁੱਧ ਬਾਣੀ ਦਾ ਪਾਠ ਅੱਜ ਆਪ ਜੀ ਬੋਧ ਪ੍ਰਾਪਤ ਕਰ ਰਹੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 917 ਅੰਗ ਤੋਂ ਇਹ ਬਾਣੀ ਆਰੰਭ ਹੁੰਦੀ ਹੈ, 22 ਤੱਕ ਚੱਲਦੀ ਹੈ, 6 ਅੰਗਾਂ 'ਤੇ ਸੁਭਾਏਮਾਨ ਹੈ। ਇਸ ਬਾਣੀ ਦਾ ਧਿਆਨ ਪੂਰਵਕ ਪਾਠ ਕਰੀਏ ਜੀ। ਹਾਂਜੀ,
ਸਾਧ ਸੰਗਤ ਜੀ, ਜੋ ਆਨੰਦ ਸਾਹਿਬ ਜੀ ਬਾਰੇ ਬਚਨ ਆਪ ਜੀ ਨੇ ਗਿਆਨੀ ਜੀ ਪਾਸੋਂ ਸਰਵਣ ਕੀਤੇ, ਸੋ ਸਾਡਾ ਅੱਜ ਰਿਵਾਜ਼ ਬਣ ਗਿਆ ਕਿ ਆਨੰਦ ਸਾਹਿਬ ਪਹਿਲੀਆਂ 5 ਪੌੜੀਆਂ ਅਤੇ ਆਖਰੀ 40ਵੀਂ ਪੌੜੀ 6 ਪੌੜੀਆਂ ਦੀਵਾਨ ਦੀ ਸਮਾਪਤੀ 'ਤੇ ਪੜ੍ਹਨੀਆਂ, ਪਰ ਅਸਲ ਦੇ ਵਿੱਚ ਦੀਵਾਨ ਦੀ ਸਮਾਪਤੀ ਨਾਲ ਆਨੰਦ ਸਾਹਿਬ ਦੀ ਬਾਣੀ ਦਾ ਸੰਬੰਧ ਨਹੀਂ। ਜਿਵੇਂ ਗਿਆਨੀ ਜੀ ਨੇ ਦੱਸਿਆ ਹੈ, ਆਨੰਦ ਸਾਹਿਬ ਦੇਗ ਦੇ ਹਜ਼ੂਰ ਪੜਿਆ ਜਾਂਦਾ ਹੈ, ਕੜਾ ਪ੍ਰਸ਼ਾਦੀ ਦੇਗ ਦੇ ਹਜ਼ੂਰ, ਔਰ ਉਹ ਵੀ ਸੰਪੂਰਨ। ਜਿਹੜੀ ਪੁਰਾਤਨ ਮਰਯਾਦਾ ਹੈ, ਪੁਰਾਤਨ ਗ੍ਰੰਥਾਂ ਦੇ ਵਿੱਚੋਂ ਮਿਲਦੀ ਹੈ, ਜਦੋਂ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਦੇਗ ਸੱਜ ਕੇ ਆ ਗਈ, ਸਭ ਤੋਂ ਪਹਿਲਾਂ ਇੱਕ ਓਅੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ, ਉਸ ਤੋਂ ਉਪਰੰਤ ਸ੍ਰੀ ਜਾਪ ਸਾਹਿਬ ਜੀ ਦੀ ਪਹਿਲੀ ਪੌੜੀ, ਜਿਹੜਾ ਪਹਿਲਾ ਛੰਦ ਹੈ, ਛਪੈ ਛੰਦ ਤੋਂ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸਮਤ, ਇੱਥੋਂ ਤੱਕ ਪੜ੍ਹਨਾ। ਇਸ ਤੋਂ ਬਾਅਦ ਫਿਰ ਅੱਗੇ 40 ਪੌੜੀਆਂ ਸੰਪੂਰਨ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰਨਾ। ਆਨੰਦ ਸਾਹਿਬ ਜੀ ਤੋਂ ਉਪਰੰਤ ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਔਰ ਉਸ ਤੋਂ ਅੱਗੇ ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀਂ, ਇਹ ਦੋਨੋਂ ਸ਼ਬਦ ਪੜ੍ਹਨੇ। ਇਹਨਾਂ ਤੋਂ ਉਪਰੰਤ ਚਾਚਰੀ ਸ਼ਾਂਤ ਪ੍ਰਸਾਦ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਅੰ ਕਰੀਅੰ ਨਰਨਾਮੇ ਅਕਾਮੇ, ਇਹ ਪੜ੍ਹਨਾ। ਇਹ ਛੰਦ ਪੜ੍ਹਨ ਤੋਂ ਉਪਰੰਤ ਫਿਰ ਜਾਪ ਸਾਹਿਬ ਜੀ ਦਾ ਸਭ ਤੋਂ ਅਖੀਰਲਾ ਛੰਦ ਜਿਹੜਾ ਹੈ, ਭੁਜੰਗ ਪ੍ਰਜਾਤ ਛੰਦ, ਉਹ ਪੜ੍ਹਨਾ ਸਾਰਾ, ਅਤੇ ਫਿਰ ਸਦਾ ਅੰਗ ਸੰਗੇ ਅਭੰਗ ਬਪੂਤੇ ਤੱਕ ਪੜ੍ਹ ਕੇ ਫਿਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਸਲੋਕ ਪੜ੍ਹਨਾ। ਇਹ ਅਸਲ ਮਰਯਾਦਾ ਹੈ ਪੁਰਾਤਨ ਦੇਗ ਕੋਲ ਸ੍ਰੀ ਆਨੰਦ ਸਾਹਿਬ ਪੜ੍ਹੇ ਜਾਣ ਦੀ। ਸਾਡੇ ਵਿੱਚ ਢਲਿਆਈਆਂ ਆਉਂਦੀਆਂ ਗਈਆਂ, ਔਰ ਉਹਨਾਂ ਢਲਿਆਈਆਂ ਦੇ ਸਹਿਤ ਇਹ ਸੰਪੂਰਨ ਆਨੰਦ ਸਾਹਿਬ ਇਸ ਮਰਯਾਦਾ ਨਾਲ ਪੜ੍ਹਨ ਦੀ ਬਜਾਏ 5 ਪੌੜੀਆਂ ਪਹਿਲੀਆਂ ਅਤੇ ਅਖੀਰਲੀ 14ਵੀਂ ਪੌੜੀ ਅਤੇ ਆਖਰ ਵਿੱਚ ਸਲੋਕ ਪਵਨ ਗੁਰੂ ਪਾਣੀ ਪਿਤਾ ਪੜ੍ਹ ਦੇਣਾ, ਇਹ ਪ੍ਰਚਲਿਤ ਹੋ ਗਿਆ। ਪਰ ਇਹ ਜਿਹੜੀ ਪੁਰਾਤਨ ਮਰਯਾਦਾ ਹੈ, ਇਹ ਆਪ ਜੀ ਨੂੰ ਬੇਨਤੀ ਕੀਤੀ ਹੈ, ਮੁਕਤ ਮਾਰਗ ਗ੍ਰੰਥ, ਪ੍ਰੇਮ ਸਮਾਰਗ ਗ੍ਰੰਥ ਇਤਿਹਾਦਿਕ ਗ੍ਰੰਥਾਂ ਦੇ ਵਿੱਚ ਇਹ ਮਰਯਾਦਾ ਆਉਂਦੀ ਹੈ। ਸੋ ਇਉਂ ਇਹ ਆਨੰਦ ਸਾਹਿਬ ਜੀ ਦਾ ਪਾਠ ਗੁਰੂ ਕੀ ਹਜ਼ੂਰੀ ਵਿੱਚ ਦੇਗ ਦੇ ਪਾਸ ਕੀਤਾ ਜਾਂਦਾ ਹੈ। ਸੋ ਉਹੀ ਦੇਗੀਆ ਸਿੰਘ ਜਿਹੜਾ ਦੇਗ ਸਜਾ ਕੇ ਤਿਆਰ ਕਰਾ ਕੇ ਲਿਆਵੇ, ਉਹ ਆਪ ਪੜ੍ਹ ਦੇਵੇ ਜਾਂ ਹੋਰ ਸਿੰਘ ਦੀ ਡਿਊਟੀ ਲਗਾ ਦੇਵੇ, ਢਿੱਲ ਨਾ ਕਰੇ, ਉਸੇ ਵਕਤ ਹੀ ਆਨੰਦ ਸਾਹਿਬ ਦਾ ਪਾਠ ਇਸ ਮਰਯਾਦਾ ਮੁਤਾਬਕ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਗੁਪਤ ਕਰ ਦਿੱਤਾ ਜਾਵੇ। ਫਿਰ ਉਸ ਤੋਂ ਬਾਅਦ ਇਹ 5 ਪੌੜੀਆਂ ਅਤੇ 40ਵੀਂ ਪੌੜੀ, ਜੋ 6 ਪੌੜੀਆਂ ਹੈ, ਇਹ ਪੜ੍ਹਨ ਦੀ ਜ਼ਰੂਰਤ ਨਹੀਂ। ਇਹ ਅਸਲ ਮਰਯਾਦਾ ਹੈ ਜੋ ਪੁਰਾਤਨ ਤੌਰ 'ਤੇ ਚੱਲੀ ਆ ਰਹੀ ਹੈ। ਸੋ ਆਓ ਆਪਾਂ ਅੰਮ੍ਰਿਤ ਰੂਪ ਗੁਰਬਾਣੀ ਦੇ ਪਾਠ ਨਾਲ ਜੁੜੀਏ ਜੀ।